You're with SBS Radio.
ਪਿਆਰੇ ਦੋਸਤੋ, ਸਾਲ 2020 ਤੋਂ ਆਸਟ੍ਰੇਲੀਆ ਵਿੱਚ ਮਾਨਸਿਕ ਸਿਹਤ ਪ੍ਰਣਾਲੀ ਇੱਕ ਵੱਡੇ ਦਬਾਅ ਹੇਠ ਚੱਲ ਰਹੀ ਹੈ। ਲੋਕ ਪਹਿਲਾਂ ਤੋਂ ਹੀ ਅੱਗ ਅਤੇ ਹੜ੍ਹਾਂ ਦੇ ਦਬਾਅ ਦੇ ਕਾਰਨ ਮਾਨਸਿਕ ਸਿਹਤ ਸਮੱਸਿਆਵਾਂ ਦੇ ਨਾਲ ਜੂਝ ਰਹੇ ਸਨ, ਪਰ ਫਿਰ ਕੋਵਿਡ-19 ਮਹਾਮਾਰੀ ਕਾਰਨ ਪਏ ਪ੍ਰਭਾਵਾਂ ਨੇ ਇਹਨਾਂ ਸਮੱਸਿਆਵਾਂ ਨੂੰ ਹੋਰ ਵਧਾ ਦਿੱਤਾ। ਆਓ ਸੁਣਦੇ ਹਾਂ ਇਹ ਖਾਸ ਰਿਪੋਰਟ। ਵੋਲਾਗੋਂਗ ਤੋਂ 30 ਸਾਲਾ ਡੀ ਮੈਥੀਸੀਅਨ ਖਾਣ ਪੀਣ ਦੀ ਬਿਮਾਰੀ ਦੇ ਨਾਲ ਜੂਝ ਰਹੀ ਹੈ ਅਤੇ ਪਿਛਲੇ ਸਾਲ ਦੇ ਅੰਤ ਵਿੱਚ ਉਸ ਦੀਆਂ ਮਾਨਸਿਕ ਸਿਹਤ ਸਮੱਸਿਆਵਾਂ ਉਦੋਂ ਹੋਰ ਵਿਗੜ ਗਈਆਂ ਜਦੋਂ ਉਸ ਨੂੰ ਵਧੇਰੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਉਸ ਉੱਤੇ ਕੁਝ ਹੀ ਹਫ਼ਤਿਆਂ ਵਿੱਚ 2 ਵਾਰ ਹਮਲਾ ਹੋਇਆ ਅਤੇ ਉਹ ਆਪਣੀਆਂ ਨੌਕਰੀਆਂ ਤੋਂ ਵੀ ਹੱਥ ਧੋ ਬੈਠੀ।
There was a quick move back in with mum and dad via having to be admitted to hospital via emergency because I was having some suicidal sort of tendencies, doing just really out of character stuff. Like I just had a bit of a, just needed some help.
ਕੁਝ ਹਫ਼ਤਿਆਂ ਬਾਅਦ ਉਸਨੂੰ ਦੁਬਾਰਾ ਹਸਪਤਾਲ ਵਿੱਚ ਬੁਲਾਇਆ ਗਿਆ ਅਤੇ ਇਸ ਵਾਰ ਉਸ ਨੂੰ 1 ਹਫ਼ਤੇ ਲਈ ਵੋਲਾਗੋਂਗ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਰੱਖਿਆ ਗਿਆ। 2 ਵਾਰ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਉਸ ਦੇ ਜੀਪੀ ਨੇ ਉਸ ਲਈ ਇੱਕ ਮਨੋਚਿਕਿਤਸਕ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਉਸ ਲਈ 4 ਮਹੀਨਿਆਂ ਦਾ ਇੰਤਜ਼ਾਰ ਕਰਨਾ ਪਿਆ।
I didn't know what to do, like it's you just feel helpless. Honestly, in the state that I had been in and how big my swings were and how regularly I was seeing my doctor, I was gobsmacked. I was allowed to walk the streets. I was a danger to myself. I was a danger to other people.
ਆਸਟ੍ਰੇਲੀਅਨ ਸਿਹਤ ਅਤੇ ਭਲਾਈ ਸੰਸਥਾ ਦਾ ਕਹਿਣਾ ਹੈ ਕਿ ਪਿਛਲੇ ਸਾਲ ਸਤੰਬਰ 2020 ਵਿੱਚ ਦਿੱਤੀਆਂ ਗਈਆਂ ਸੇਵਾਵਾਂ ਦੀ ਗਿਣਤੀ ਸਾਲ 2019 ਦੇ ਮੁਕਾਬਲੇ 14.5% ਵੱਧ ਚੁੱਕੀ ਹੈ, ਜਦੋਂ ਕਿ ਮਾਨਸਿਕ ਸਿਹਤ ਨਾਲ ਸੰਬੰਧਿਤ ਨੁਸਖਿਆਂ ਦੀ ਗਿਣਤੀ ਵਿੱਚ 6% ਵਾਧਾ ਹੋਇਆ ਹੈ। ਡੈਨ ਓਬਾਖ ਨਿਊ ਸਾਊਥ ਵੇਲਜ਼ ਕੋਸਟ ਅਤੇ ਵੋਲਾਗੋਂਗ ਦੇ ਵਿਚਕਾਰ 40 ਦੇ ਕਰੀਬ ਕਲੀਨਿਕਾਂ ਦੇ ਡਾਇਰੈਕਟਰ ਹਨ।
We still don't know the effects of COVID this year. It's predicted that mental health consequences are only going to get worse in the coming months due to the cumulative effects of COVID.
ਵੱਧਦੀ ਹੋਈ ਮਾਨਸਿਕ ਸਮੱਸਿਆਵਾਂ ਦੀ ਮੰਗ ਨੂੰ ਪੂਰਾ ਕਰਨ ਲਈ ਆਸਟ੍ਰੇਲੀਅਨ ਸਰਕਾਰ ਨੇ ਮੈਡੀਕਲ ਬੈਨੀਫਿਟ ਸਕੀਮ ਦਾ ਵਿਸਥਾਰ ਕਰਕੇ ਦੇਸ਼ ਭਰ ਦੇ ਆਸਟ੍ਰੇਲੀਅਨ ਲੋਕਾਂ ਲਈ ਵਾਧੂ 10 ਥੈਰੇਪੀ ਸੈਸ਼ਨ ਸ਼ਾਮਲ ਕੀਤੇ ਸਨ। ਹਾਲਾਂਕਿ ਇਹ ਸਕੀਮ ਅਗਲੇ ਮਹੀਨੇ ਮਾਰਚ ਤੋਂ ਖਤਮ ਹੋ ਰਹੀ ਹੈ ਅਤੇ ਇਹਨਾਂ ਸੇਵਾਵਾਂ ਤੱਕ ਪਹੁੰਚ ਕਰਨ ਵਾਲਿਆਂ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੂੰ ਵਿਆਪਕ ਤੌਰ 'ਤੇ ਵੇਟਿੰਗ ਲਿਸਟਾਂ ਵਿੱਚ ਪਾ ਦਿੱਤਾ ਗਿਆ ਹੈ। ਮਿਸ ਮੈਥੀਸੀਅਨ ਨੂੰ 2 ਹਫ਼ਤਿਆਂ ਲਈ ਇੱਕ ਵਿਸ਼ੇਸ਼ ਕਲੀਨਿਕ ਵਿੱਚ ਸ਼ਾਮਲ ਹੋਣ ਦੀ ਸਿਫਾਰਿਸ਼ ਕੀਤੀ ਗਈ ਸੀ। ਇਹ ਕਲੀਨਿਕ ਥੈਰੇਪੀ ਲਈ ਵਧੇਰੇ ਵਿਅਕਤੀਗਤ ਪਹੁੰਚ ਰੱਖਦਾ ਹੈ, ਪਰ ਇਸ ਦਾ ਖਰਚਾ ਤਕਰੀਬਨ $10,000 ਦਾ ਦੱਸਿਆ ਜਾਂਦਾ ਹੈ।
It's just, yeah, baffling, to be honest. Like, I don't understand why nobody seems to care or why it's only important if you can afford to pay a lot of money for it, because I feel like people from lower socioeconomic areas are obviously more susceptible to poor mental health in the first place, so it just doesn't really make sense.
ਡੈਨ ਓਬਾਗ ਦਾ ਕਹਿਣਾ ਹੈ ਕਿ ਜਦੋਂ ਗਾਹਕ ਨਿੱਜੀ ਮਾਨਸਿਕ ਸਿਹਤ ਦੇ ਇਲਾਜ ਦਾ ਖਰਚਾ ਨਹੀਂ ਚੱਲ ਸਕਦੇ ਤਾਂ ਉਹ ਉਹਨਾਂ ਨੂੰ ਜਨਤਕ ਸਿਹਤ ਪ੍ਰਣਾਲੀ ਵੱਲ ਭੇਜ ਦਿੰਦੇ ਹਨ, ਪਰ ਇਹਨਾਂ ਸੇਵਾਵਾਂ ਦੀ ਪ੍ਰਾਪਤੀ ਲਈ ਇੱਕ ਲੰਬੀ ਉਡੀਕ ਕਰਨੀ ਪੈਂਦੀ ਹੈ।
Sometimes it can be several weeks. Similarly with hospital or psychiatric care, people can get an almost immediate mental health care review at their local hospital, but often they're sent away without ability to engage in community mental health care for several weeks or months. And we've certainly heard of several clients who are not followed up by community health care and sort of fall through the cracks. So there certainly seems to be a gap between affordable mental health care and what's being provided at the moment.
ਪਰ ਇਸ ਦੇ ਨਾਲ ਹੀ ਡੈਨ ਓਬਾਕ ਅਤੇ ਉਹਨਾਂ ਦੇ ਸਹਿਯੋਗੀ ਨੇ ਮਹਿਸੂਸ ਕੀਤਾ ਹੈ ਕਿ ਖੇਤਰੀ ਖੇਤਰਾਂ ਵਿੱਚ ਗਾਹਕਾਂ ਨੂੰ ਅਦਾਇਗੀਆਂ ਪੂਰੀਆਂ ਕਰਨ ਵਿੱਚ ਵਧੇਰੇ ਮੁਸ਼ਕਿਲ ਆਉਂਦੀ ਹੈ।
We know that people avoid healthcare when there is a gap payment. It's one of the things they sort of prioritize last. And in the regional centers, we get lots of callers who are looking for help, who ask about the price and then end the call, which tells us that they're not able to meet the gap payment.
ਕੁਝ ਮਾਨਸਿਕ ਰੋਗ ਵਿਗਿਆਨੀਆਂ ਨੂੰ ਕੰਮ ਨੇ ਇੰਨਾ ਹਾਵੀ ਕਰ ਦਿੱਤਾ ਹੈ ਕਿ ਨਿਊ ਸਾਊਥ ਵੇਲਸ ਕੋਸਟ ਤੇ ਕਿਆਮਾ ਤੋਂ ਡਾਕਟਰ ਚਾਰਲਸ ਆਸਟਿਨ ਵੁੱਡਸ ਵਰਗੇ ਕਈ ਡਾਕਟਰਾਂ ਨੂੰ ਨਵੇਂ ਗਾਹਕਾਂ ਨੂੰ ਲੈਣਾ ਬੰਦ ਕਰਨਾ ਪਿਆ।
the south coast, a lot of bushfires at the end of 2019 and well, and beginning of 2020 as well. And then some floods as well have affected quite a lot of people after that. And then at the end of that sandwich was the COVID pandemic, unfortunately. So it's been a steady stream of stress for people. And it's just really built up for a lot of young people in particular.
Dr. Woods ਦਾ ਕਹਿਣਾ ਹੈ ਕਿ ਉਹਨਾਂ ਦੇ ਸਹਿਯੋਗੀ ਕੋਲ ਅਗਸਤ ਤੱਕ ਦੀ ਉਡੀਕ ਸੂਚੀ ਹੈ ਅਤੇ ਉਹ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਇਸ ਲਈ ਇੰਤਜ਼ਾਰ ਕਰਨਾ ਪਵੇ।
I find it odd to say to somebody, yes, see you in 5 or 6 months. So I've had to close, I feel like I've needed to close my books. Hopefully reopening relatively soon.
Dr. Woods ਕੁਆਂਬੀਅਨ, ਬੇਗਾ ਅਤੇ ਗੋਲਬਰਨ ਵਰਗੇ ਮਾਨਸਿਕ ਸਿਹਤ ਸੇਵਾਵਾਂ ਪ੍ਰਤੀ ਸੀਮਤ ਪਹੁੰਚ ਰੱਖਣ ਵਾਲੇ ਖੇਤਰਾਂ ਦੀ ਵੀ ਯਾਤਰਾ ਕਰਦੇ ਹਨ ਜਿਸ ਨਾਲ ਉਹਨਾਂ ਖੇਤਰਾਂ ਦੇ ਵਸਨੀਕਾਂ ਦੀ ਵੀ ਮਦਦ ਕੀਤੀ ਜਾ ਸਕੇ। ਉਹ ਟੈਲੀਹੈਲਥ ਸੇਵਾਵਾਂ ਵੀ ਮੁਹੱਈਆ ਕਰਵਾਉਂਦੇ ਹਨ ਜੋ ਕਿ ਬੈਟਰ ਐਕਸੈਸ ਸਕੀਮ ਦੇ ਅਧੀਨ ਪੇਸ਼ੇਵਾਰਾਂ ਦੇ ਲਈ ਕੰਮ ਨੂੰ ਆਸਾਨ ਬਣਾਉਂਦੀ ਹੈ। ਉਹ ਇਸ ਜ਼ਰੀਏ ਉਹਨਾਂ ਲੋਕਾਂ ਤੱਕ ਪਹੁੰਚਦੇ ਹਨ ਜਿਹੜੇ ਮਾਨਸਿਕ ਸਿਹਤ ਪੇਸ਼ੇਵਾਰਾਂ ਦੇ ਨਾਲ ਆਮੋ ਸਾਹਮਣੇ ਬੈਠ ਕੇ ਗੱਲ ਕਰਨ ਦੇ ਯੋਗ ਨਹੀਂ ਹੁੰਦੇ ਪਰ ਵਿਅਕਤੀਗਤ ਸੰਪਰਕ ਨੂੰ ਤਰਜੀਹ ਦਿੰਦੇ ਹਨ। ਜਿਵੇਂ ਜਿਵੇਂ ਕੰਮ ਦਾ ਦਬਾਅ ਵੱਧਦਾ ਜਾ ਰਿਹਾ ਹੈ ਪੇਸ਼ੇਵਾਰ ਆਪਣੇ ਸਟਾਫ ਦੀ ਘਾਟ ਅਤੇ ਆਸਟ੍ਰੇਲੀਅਨ ਲੋਕਾਂ ਦੀਆਂ ਸੇਵਾਵਾਂ ਤੱਕ ਪਹੁੰਚ ਦੀ ਘਾਟ ਨੂੰ ਹੱਲ ਕਰਨ ਦੇ ਲਈ ਕੁਝ ਹੋਰ ਕਰਨ ਦੀ ਮੰਗ ਕਰ ਰਹੇ ਹਨ। ਡਾਕਟਰ ਵੁੱਡਸ ਦਾ ਕਹਿਣਾ ਹੈ ਕਿ ਇਸ ਸੈਕਟਰ ਨੂੰ ਵਧੇਰੇ ਸਰੋਤਾਂ ਦੀ ਜ਼ਰੂਰਤ ਹੈ।
We need more and more staff, mental health workers, psychologists, counselors, occupational therapists and psychiatrists. Trainee doctors go through those locations and it would be great to get more and more of them on board for working with younger people.
ਮਨੋਵਿਗਿਆਨੀ ਡੈਨ ਓਬਾਕ ਵੀ ਇਸ ਗੱਲ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਨ।
The Australian Register of Counsellors and Psychotherapists lobbied in 2019 and submitted a paper to the Productivity Commission about broadening the pool of available mental health professionals to include counsellors and psychotherapists. And to that I would add relationship counsellors. And I think that would do a great deal in terms of being able to increase the labour force in those regional areas.
ਦੋਨੋਂ ਡਾਕਟਰ ਵੁੱਡਸ ਅਤੇ ਸ਼੍ਰੀ ਓਬਾਕ ਇਹ ਚਾਹੁੰਦੇ ਹਨ ਕਿ ਸੰਘੀ ਸਰਕਾਰ ਬਿਹਤਰ ਪਹੁੰਚ ਸਕੀਮ ਨੂੰ 31 ਮਾਰਚ ਤੋਂ ਅੱਗੇ ਵਧਾਵੇ। ਇਸ ਦੇ ਨਾਲ ਹੀ ਡੀ ਮੈਥਿਸਨ ਨੇ SBS ਨਿਊਜ਼ ਨੂੰ ਦੱਸਿਆ ਕਿ ਉਹ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਸਹਿਯੋਗ ਦੇ ਨਾਲ ਅੱਗੇ ਨਾਲੋਂ ਬਿਹਤਰ ਮਹਿਸੂਸ ਕਰ ਰਹੀ ਹੈ ਪਰ ਉਸ ਨੂੰ ਹਲੇ ਵੀ ਇਹ ਪੱਕਾ ਯਕੀਨ ਨਹੀਂ ਹੈ ਕਿ ਉਹ ਇੱਕ ਮਨੋਵਿਗਿਆਨੀ ਨੂੰ ਮਿਲਣ ਦੀ ਕੋਸ਼ਿਸ਼ ਕਰ ਸਕਦੀ ਹੈ ਜਾਂ ਨਹੀਂ।
At this point I don't want to use the words giving up but at this point I probably will just not see a psychiatrist and bother with the diagnosis and try and manage it myself as best I can with diet, my doctor, my regular doctor, try to get into a psychologist, hopefully on a mental health plan, being on Centrelink. I just want to get back to work, get back to doing life.
Miss Mathisian kehndi hai ki halanki usde aas paas da samarthan network peshewar nahi hai ਪਰ ਉਹ ਖੁਸ਼ਕਿਸਮਤ ਹੈ ਕਿ ਉਸ ਨੂੰ ਆਪਣੇ ਕਰੀਬੀਆਂ ਦਾ ਸਾਥ ਮਿਲਿਆ ਹੋਇਆ ਹੈ। ਸਿਹਤ ਅਤੇ ਬਜ਼ੁਰਗ ਦੇਖਭਾਲ ਮੰਤਰੀ ਸ਼੍ਰੀ ਗ੍ਰੈਗ ਹੰਟ ਦੇ ਬੁਲਾਰੇ ਨੇ SBS ਨਿਊਜ਼ ਨੂੰ ਇਹ ਬਿਆਨ ਦਿੱਤਾ ਹੈ।
Mental health and suicide prevention remains one of the Morrison government's highest priorities. We are committed to ensuring Australia has a world-class health system supported by a highly trained, qualified and well-distributed health workforce. Our mental health reform agenda is being guided by the recommendations from the Productivity Commission's inquiry into mental health and the Medicare Benefits Schedule Review Task Force. In order to identify key workforce challenges and actions to support the effective provision of mental health services across Australia, the government is developing a new 10-year National Mental Health Workforce Strategy, which is due to be finalized later this year.
ਜੇਕਰ ਇਹ ਕਹਾਣੀ ਤੁਹਾਡੇ ਜਾਂ ਤੁਹਾਡੇ ਕਿਸੇ ਜਾਣ ਪਹਿਚਾਣ ਵਾਲੇ ਵਿਅਕਤੀ ਲਈ ਚਿੰਤਾਵਾਂ ਪੈਦਾ ਕਰਦੀ ਹੈ ਤਾਂ ਤੁਸੀਂ ਲਾਈਫਲਾਈਨ ਨੂੰ 1311114 ਤੇ ਜਾਂ ਫਿਰ ਬਿਓਂਡ ਬਲੂ ਨੂੰ 1300224636 ਤੇ ਸੰਪਰਕ ਕਰ ਸਕਦੇ ਹੋ। SBS ਨਿਊਜ਼ ਲਈ ਬਰਨਡੇਟ ਕਲਾਰਕ ਦੁਆਰਾ ਲਿਖੀ ਇਹ ਕਹਾਣੀ SBS ਪੰਜਾਬੀ ਤੋਂ ਪਾਰਸ ਨਾਗਪਾਲ ਦੁਆਰਾ ਤੁਹਾਡੇ ਅੱਗੇ ਪੇਸ਼ ਕੀਤੀ ਗਈ ਹੈ।
You're with SBS Radio.